का खालसा, वाहेगुरु जी की फतेह। एक दफा साहिब गुरु गोविंद सिंह जी महाराज को एक सिख ही पूछ बैठा कि कोई संसार ते सिख होया है जिसनु देख के असी अपना जीवन टाल सकिए, कोई ऐसा सेवक भी है जिस दी करनी नु देख के असी सेवा विच जुट जाइए, कोई ऐसा रिश्तेदार भी है जिस दी रिश्तेदारी नु देख के असी अपने रिश्ते भी सुधार ले, कोई ऐसा बेटा भी है जिस बेटे नु देख के असी अपने बेटे नु कहिए बेटा उस वर्गा हो। बड़ा सिखला सवाल, बड़ा प्यारा सवाल से कि कोई ऐसे चानन मीनारे च होंगे सिख इतिहास अंदर जिन्हों देख के असी अपना जीवन टोर दे रही। तो गुरु गोबिंद सिंह जी महाराज ने उस वेले यह बचन किया, सिख नहीं कोई गुरु अंगद जैसा, सिख नहीं कोई गुरु अंगद जैसा, ते सेवक नहीं कोई गुरु अमरदास वैसा, साख नहीं गुरु रामदास जिहा, अते पुत्र नहीं गुरु अर्जन रहा। अगर तुसाने करनी देखनी है तो इन्हों चारों की देखो कि भाई लैना सिख है कि उसने सिखी कमाई कि गुरु का अंग बन गया, अते जो उन्होंने कमाया है उस बारे इतना ही कहना ठीक रहेगा कि आपने जितनी काल काली उसनु गुरु ग्रंथ साहिब विच लिखा है मर्दा वाली काल कदी पिठ नहीं की थी, काल मर्दी काली मर्दा वाली काल काली ने, अते किसे वेले भी मुख नहीं ने मोड़िया, अते ऐसा हो गया एक दिन आप ही गुरु नानक साहब अपनी घरवाली नू कहन लगे परमेश्वर किए सच दसी साडा पुत्र श्री चंद जी के भाई लेना है, बस ये है सिख उस दी करनी नू देख के गुरु नू कहना पह जाए कि असल बेटा मेरा ये है, असल सिख ये है, अते उन्हां दी काल कितनी कु होवेगी वो इतिहास दे पन्नियां ते लिखी है, पर क्योंकि गुरु अमरदास पिता दा पुरब आ रहा है अते सानू हुक्म है कि प्रभ आवते की खबर जू पाई, गुरु ग्रंथ साहिब का एक शब्द है जे खबर हो जाए ना कि प्रभु आ रहा है तो फिर तैयारी बड़ी चाहिए। ऐसा कैसा पिता ने सानू समझाया है, जे खबर हो जाए कि वाहेगुरु आ रहा है तो फिर जितनी तैयारी चाहिए है वो गुरु ग्रंथ साहिब लिखी हुई है, प्रभ आवते की खबर जू पाई, मैं खबर पा रही है तो हूँ मैं कितनी तैयारी करा, जिवें सानू पता हुंदा है फलाना आ रहा है असी तैयारी करने हाँ, ते गुरु अमरदास महाराज आ रहे हन संसार उते, कुछ तैयारी ते चाहिदी है ना साध संगत दी, जे नहीं हो रही तो सानू पता ही नहीं है कि चाह की हुंदा है, क्योंकि सारे गुरु ग्रंथ साहिब विच यही है कि जे प्रभु आ रहा है उसका रूप आ रहा है जोत आ रही है तो चाह होना चाहिए, इसलिए गुरु गोबिंद सिंह जी का शब्द कि सेवक नहीं कोई गुरु अमरदास जैसा, कोई दुनिया ते सेवक नहीं होया गुरु अमरदास वर्गा, क्योंकि साढ़े घर अंदर सेवा दी बड़ी महानता है, कितनी कु है इसका अंदाजा इस गल तो लाइए कि गुरु गोबिंद सिंह जी बैठे हुए हैं तो फरमाते ने मैनू प्यास लगी है, कोई जल का कटोरा लिया है, आप देखो तक एक नौजवान उठाया ਛਾਲ ਮਾਰੀ, ਦੂਰ ਗਿਆ ਕਟੋਰਾ ਪਾਣੀ ਦਾ ਮਹਾਰਾਜ ਕੋਲ ਲੈ ਆਇਆ। ਜਿਸ ਵੇਲੇ ਕਟੋਰੇ ਨੂੰ, ਜਿਵੇਂ ਹੁਣ ਤੁਹਾਡੇ ਕੋਲ ਹੀ ਥੱਲੇ ਕਟੋਰੇ ਹਨ, ਕਟੋਰੇ ਨੂੰ ਦੇਣ ਵੇਲੇ ਕੁਦਰਤੀ ਹੈ ਕਿ ਆਪਣੀ ਤਲੀ ਹੇਠਾਂ ਰੱਖਣੀ ਪੈਂਦੀ। ਜਿਸ ਵੇਲੇ ਮਹਾਰਾਜ ਨੇ ਉਸ ਦੀ ਤਲੀ ਨੂੰ ਛੂਹ ਕੇ ਉਸ ਦੇ ਹੱਥੋਂ ਕਟੋਰਾ ਲੈਣ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਬੱਚਿਆ ਤੇਰੇ ਹੱਥ ਬੜੇ ਕੂਲੇ ਨੇ। ਇਤਨਾ ਜਿਸ ਵੇਲੇ ਬਚਨ ਕਿਹਾ ਨਾ ਤਾਂ ਬੱਚੇ ਨੂੰ ਆਪਣਾ ਹੰਕਾਰ ਜਾਗ ਪਿਆ, ਹੱਥ ਲਗਾ ਮਹਾਰਾਜ ਇਹ ਕੂਲੇ ਕਿਉਂ ਨਾ ਹੋਣ, ਅੱਜ ਤੱਕ ਮੈਂ ਇਹਨਾਂ ਹੱਥਾਂ ਨਾਲ ਤੁਹਾਨੂੰ ਅੱਜ ਪਹਿਲੀ ਵਾਰੀ ਇੱਕ ਕਟੋਰਾ ਪਾਣੀ ਦਾ ਲਿਆ ਕੇ ਦਿੱਤਾ, ਮੈਂ ਕਦੀ ਕਿਸੇ ਨੂੰ ਜਲ ਲਿਆ ਕੇ ਦਿੱਤਾ ਨਹੀਂ ਹੈ, ਮੈਂ ਕਦੀ ਕੋਈ ਪਾਣੀ ਚੁੱਕ ਕੇ ਕਿਸੇ ਬਾਲਟੀ ਨੂੰ ਰੱਖਿਆ ਤੱਕ ਨਹੀਂ ਹੈ, ਮੈਂ ਕੋਈ ਕੁਰਸੀ ਮੇਜ਼ ਪੀੜਾ ਮੰਜਾ ਅੱਜ ਤੱਕ ਢਾਹਿਆ ਨਹੀਂ ਹੈ। ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਸੇ ਵੇਲੇ ਭਰਿਆ ਕਟੋਰਾ ਜਲ ਦਾ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਕਹਿਣ ਲੱਗੇ, ਮੈਂ ਇਸ ਮੁਰਦੇ ਦੇ ਇੱਥੋਂ ਪਾਣੀ ਨਹੀਂ ਪੀਣਾ। ਹੁਣ ਉਹ ਨੌਜਵਾਨ ਸੀ, ਥੋੜ੍ਹਾ ਜਿਹਾ ਬੋਲ ਵੀ ਪਿਆ, ਜਵਾਨੀ 'ਚ ਇੱਕ ਗੱਲ ਜ਼ਰੂਰੀ ਹੈ, ਬੋਲੇਗੀ ਜ਼ਰੂਰ ਜਵਾਨੀ, ਮਹਾਰਾਜ ਦੀ ਆਪਣੀ ਤੂੰ ਕਹਿਣਾ, ਜਵਾਨੀ ਲਹਿਰੀ ਦੇ, ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ, ਜਵਾਨੀ 'ਚ ਲਹਿਰ ਬੜੀ ਹੈ, ਤੁਸੀਂ ਰੋਕ ਨਹੀਂ ਸਕਦੇ ਜਵਾਨੀ ਦੀ ਲਹਿਰ ਨੂੰ। ਇਹ ਜਿਹੜੀ ਲਹਿਰ ਹੁੰਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਵਾਨੀ ਦੀ, ਇਸ ਨੂੰ ਸੰਭਾਲਣਾ ਹੁੰਦਾ, ਜੇ ਨਹੀਂ ਸੰਭਾਲੇ ਤਾਂ ਫਿਰ ਬਹੁਤ ਕੁਛ ਰੋੜ ਕੇ ਲੈ ਜਾਂਦੀ, ਆਪਣਾ ਤਾਂ ਰੋੜਦੀ ਹੈ ਹੋਰ ਵੀ ਬੜਾ ਕੁਛ ਰੋੜਦੀ। ਹੁਣ ਜਵਾਨ ਬੋਲਣ ਲੱਗ ਪਿਆ, ਜਵਾਨ ਨੇ ਆਖਿਆ, ਮੇਰੇ ਘਰ ਨੌਕਰ ਹਨ, ਚਾਕਰ ਹਨ, ਸੇਵਕ ਹਨ, ਪੈਸਾ ਹੈ, ਮਾਇਆ ਹੈ, ਮੈਂ ਸਾਰੇ ਕੰਮ ਕਰਵਾ ਸਕਦਾ ਹਾਂ, ਅਤੇ ਇਹ ਕੀ ਹੋਇਆ ਕਿ ਜੇ ਮੈਂ ਇੱਥੇ ਸੇਵਾ ਨਹੀਂ ਕੀਤੀ। ਉਸ ਵੇਲੇ ਜੋ ਮਹਾਰਾਜ ਨੇ ਕਿਹਾ, ਸਾਡਾ ਮੁੱਖ ਸਿਧਾਂਤ ਹੈ, ਆਪ ਨੇ ਫਰਮਾਇਆ, ਸੁਣ ਸਿੱਖਾ ਗੁਰਮਤਿ ਸਾਰ, ਤੇਰੀ ਗੱਲ ਜੋਸ਼ ਵਾਲੀ ਮੈਂ ਸੁਣ ਲਈ, ਹੁਣ ਗੁਰਮਤਿ ਦੀ ਗੱਲ ਧਿਆਨ ਨਾਲ ਸੁਣ। ਸੁਣ ਸਿੱਖਾ ਗੁਰਮਤਿ ਸਾਰ, ਸਤ ਸੰਗਤ ਕੀ ਸੇਵ ਉਧਾਰ, ਜੋ ਮੁਰਦੇ ਕੇ ਅੰਗ ਅਭਾਵਨ, ਕਰਿਓ ਸਕੁਚ ਨਾ ਚਾਹੇ ਛੁਹਾਵਨ, ਕੋਈ ਬੰਦਾ ਮੁਰਦੇ ਦੇ ਅੰਗ ਨੂੰ ਛੁਹਾਉਣਾ ਨਹੀਂ ਚਾਹੁੰਦਾ। ਇਸ ਤਰ੍ਹਾਂ ਜਿਸ ਨੇ ਆਪਣੇ ਹੱਥਾਂ 'ਤੇ ਸਰੀਰ ਨੂੰ ਵਰਤਿਆ ਨਹੀਂ ਹੈ, ਗੁਰੂ ਘਰ 'ਚੋਂ ਮੁਰਦਾ ਹੈ, ਉਸਨੂੰ ਛੋਹਣਾ ਵੀ ਨਹੀਂ ਚਾਹੀਦਾ। ਇਹ ਸਾਨੂੰ ਸੇਵਾ ਦੀ ਮਹਾਨਤਾ ਆਪ ਨੇ ਦੱਸੀ ਕਿ ਜਿਸ ਦੇ ਹੱਥਾਂ ਨੇ ਕਦੀ ਸੇਵਾ ਨਹੀਂ ਕੀਤੀ, ਸਮਝ ਲਓ ਉਹ ਸਾਰੀ ਜ਼ਿੰਦਗੀ ਮੁਰਦੇ ਵਾਂਗੂ ਸੰਸਾਰ 'ਤੇ ਰਿਹਾ, ਮੁਰਦੇ ਵਾਂਗੂ ਹੀ ਚਲਾ ਜਾਏਗਾ। ਉਸਦੇ ਕੋਲੋਂ ਹੋਣ ਦੀ ਬਦਬੂ ਹੈ, ਉਸ ਕੋਲੋਂ ਕਾਮ ਦੀ ਬਦਬੂ ਹੈ, ਉਸ ਕੋਲੋਂ ਕ੍ਰੋਧ ਦੀ ਬਦਬੂ ਹੈ। ਇਸ ਕਰਕੇ ਸੇਵਕ ਕੈਸਾ ਹੋਵੇ, ਸੇਵਾ ਹੋਵੇ ਕੈਸੀ, ਸਵਾਏ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਤੋਂ ਸੇਵਾ ਬਾਰੇ ਸਮਝ ਨਹੀਂ ਆ ਸਕਦੀ। ਇਹ ਫਿਰ ਸੂਰਜ ਪ੍ਰਕਾਸ਼ ਨੇ, ਮਹਿਮਾ ਪ੍ਰਕਾਸ਼ ਨੇ ਇਹ ਗੱਲ ਨਖੇੜ ਕੇ ਦੱਸੀ ਹੈ ਕਿ ਆਪਨੇ ਜੋ 12 ਸਾਲ ਸੇਵਾ ਕੀਤੀ, ਉਸਦੇ ਇੱਕ ਇੱਕ ਸਾਲ ਦਾ ਉਸਨੇ ਹਿਸਾਬ ਰੱਖਿਆ ਹੈ ਕਿ ਹਰ ਵਾਰੀ ਸੇਵਾ ਵੱਧ ਹੁੰਦਾ ਕੀ ਸੀ, ਅਤੇ ਸੇਵਾ ਕਰਨ ਤੋਂ ਬਾਅਦ ਇਨਸਾਨ ਦੇ ਅੰਦਰ ਕਿਤਨੀ ਕੋਈ ਤਬਦੀਲੀ ਆਉਂਦੀ ਹੈ, ਸੇਵਾ ਕਰਨ ਨਾਲ ਕਿਤਨਾ ਅਹੰਕਾਰ ਵੱਧਦਾ ਹੈ, ਸੇਵਾ ਕਰਨ ਨਾਲ ਕਿਤਨੀ ਕੋਈ ਸਿੱਧੀ ਅਤੇ ਕਰਾਮਾਤ ਆਉਂਦੀ ਹੈ। ਉਹ 12 ਸਾਲ ਦਾ ਇਤਿਹਾਸ ਸਾਡੀਆਂ ਪੁਸਤਕਾਂ 'ਚ ਲਿਖਿਆ ਹੈ ਕਿ ਹਰ ਸੇਵਾ ਕਰਨ ਵਾਲੇ ਦੇ ਅੰਦਰ ਐਸੀ ਤਬਦੀਲੀ ਆਏਗੀ। ਪਹਿਲੇ ਸਾਲ ਆਪਨੇ ਭਾਈ ਬੱਲੂ ਨੂੰ ਕਿਹਾ ਹੈ ਕਿ ਮੈਂ ਕਿਹੜੀ ਸੇਵਾ ਲਵਾਂ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਨਜ਼ਰ ਵਿੱਚ ਮੈਂ ਮਨਜ਼ੂਰ ਹੋ ਜਾਵਾਂ। ਉਹਨਾਂ ਨੇ ਕਿਹਾ, ਇੱਕ ਸੇਵਾ ਸਾਡੇ ਘਰ 'ਚ ਬੜੀ ਪ੍ਰਵਾਨ ਹੈ, ਉਹ ਹੈ ਜਲ ਦੀ ਸੇਵਾ, ਇਹ ਤੂੰ ਆਪਣੇ ਜ਼ਿੰਮੇ ਲੈ ਲੈ। ਸਰੀਰ ਜ਼ਰੂਰ ਬਿਰਧ ਹੈ ਪਰ ਗਾਗਰ ਚੁੱਕੀ ਨੇ, ਜਲ ਲੈਣ ਜਾਂਦੇ ਹਨ, ਮਹਾਰਾਜ ਨੂੰ ਇਸ਼ਨਾਨ ਕਰਾਉਂਦੇ ਹਨ, ਲੰਗਰ ਦੇ ਭਾਂਡੇ ਭਰਦੇ ਹਨ ਪਾਣੀ ਨਾਲ, ਅਤੇ ਜਲ ਦੀ ਸੇਵਾ ਆਪਣੇ ਜ਼ਿੰਮੇ ਲੈ ਲਈ। ਪਹਿਲੇ ਸਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੇਖ ਰਹੇ ਹਨ ਕਿ ਮੇਰਾ ਕੁੜਮ ਹੈ, ਆਪਣੀ ਬੇਟੀ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਨਾਲ ਵਿਆਹੀ ਹੋਈ ਹੈ, ਇਸ ਤੋਂ ਨੇੜੇ ਦਾ ਸਾਕ ਨਹੀਂ ਹੈ। ਅਤੇ ਉਸ ਵੇਲੇ ਸਾਰਿਆਂ ਹੀ ਕਹਿਣਾ ਸ਼ੁਰੂ ਕਰਤਾ, ਦੇਖੋ ਕੁੜਮਾਂ ਦੇ ਦਰਵਾਜ਼ੇ 'ਤੇ ਆ ਬੈਠਾ ਹੈ ਭਾਈ ਅਮਰਦਾਸ। ਬਸ ਪਹਿਲੀ ਸੇਵਾ ਦੇ ਅੰਦਰ ਇਹ ਹੋਵੇਗਾ ਕਿ ਹਰ ਇਨਸਾਨ ਉਂਗਲ ਕਰੇਗਾ, ਦੇਖੋ ਇਹਨੂੰ ਕੀ ਚਾਹ ਚੜ੍ਹ ਗਿਆ, देखो इनको एक ही भांडे मांजन लग पे, देखो एक ही सफाई पिया करता है, देखो भाई ये की पिया करता है। उस वेले जेड़ा पहला ताना सहार गया, मीणा सहार गया, उस सेवा वच चल गया है। इस करके सूरज प्रकाश ने लिखे, पहले साल आपने मन नीवा बोले शुभ आदर। सेवा करने वाले नू मन नीवा करके आदर नाल बोलना पवेगा। अते साहिब गुरु अमरदास, भाई अमरदास दे रूप अंदर पहले साल मन नीवा करके जो भी किसी ने किया है सुन दे गए ने, कुड़मां दे कोल आ गया है, प्रसाद इत्थों खाण लग पे है, घर विच देखो सो है कुछ नहीं, सौ भावें कितना कुछ होवे। उस वेले पहला साल तो बाद आपने एक सिरोपा जो हर साल संगति देंदे सन इन्हां नू दे दिता। दूसरे साल हुंदी है समाज दी लाज, जिस वेले खबर पै गई ना सारिआं नू कि गुरु अमर भाई अमरदास गुरु अंगद दे दरवाजे जाके इतनी सेवा कर रहा है कि हूँ वापस नहीं आ रहा, तो जिहड़ा समाज है उठ खलोंदा है कि देखो साड़ी बरादरी का नक कट रहा है, देखो साड़ी बरादरी अंदर की हो गया कि कुड़मां दा कुड़म होके उन्होंने घर सेवा करता है, सारी बरादरी टुर के आ गई। उंझे साढ़े अंदर जो सेवा पंथी हैं ना भाई कन्हैया जी, उन्होंने जीवन विच भी यही लिखा है कि आप दे पिता बहुत वड्डे सौदागर सन, लश्करी सौदागर सन, कि औरंगजेब दियां फौजां नूं आप रसद पहुँचाते सन, अते घर विच चंगी माया सी, सोखे सन। उस वेले भाई कन्हैया जी आप ते रिश्त पुत सन, तकड़े सन। उन्हां दे पिंड सोधरे विचों जिस वेले नेड़े कोई बंदा बेगार ही लगे, पार सिर ते चुकिया होवे, साह लैण लगे, ते उसनू जल भी छकान पाई, कन्हैया जी छोटी उम्र विच भी तकड़े शरीर दे सन, ते उस दी बेगार नू चुक के अगले पिंड तक पहुँचाओ। ते ए फिर कुदरती फिर समाज ने कहना शुरू करता कि देख तेरा बेटा की पिया करदा है। बाप ने ताड़ना की, माँ समझान लगी। उस वेले जो भाई कन्हैया जी ने शब्द कहे ने, हमेशा ऐसा होएगा, ये शब्द जो मुखों निकल जाएगा वो है सेवा पंथी। उसने सेवा नू जानिया है। उस वेले जो दे मन विच आना शुरू हो गया कि मैं एक उच्चा होके सेवा विच जुड़िया हाँ, ताने मैंने नू सहार लिया। भाई कन्हैया जी माँ नू कहन लगे, माँ कईआं दे घर बावले पुत्र नहीं हो जाते, मैनू बावला ही समझ रख, मैनू पागल ही समझ रख। कि जे ये ख्याल है ना सारिआं दा कि मैं पागल होके चीज़ां पिया लोगों दियाँ सेवा पिया करना, ये गुरु अमरदास महाराज दूजी जो सब तो जरूरी हुंदी ये काटी सारी बरादरी ने आके क्या, महाराज ने उसे ले किया बरादरी दे आखे ना लगना, मैनू चरना नाल ना विछोड़ना, ये सेवा मेरे कोलों ना लैनी। फिर सरोपा मिल गया। तीसरे साल लोगों ने जीतिया, अते सूरज प्रकाश ने साढ़े इतिहास इत लिखिया है, गुरु अनुराग मुख ते लाली। ये है कुछ देर सेवा तो बाद जिहड़ा भी सेवा में जुटिया है उस दे वाहिगुरु नाल गुरु नाल प्यार पैना शुरू हो जाएगा, ते मुख ते लाली आ जाएगी। ऐसा गुरु अमर भाई अमरदास दा होया कि हुन सारे देखन लगे नवी लाली चढ़ी होई, हुन नवी लाली चढ़ी नाल के सेवा भी वध करन लग पे, हुन सोचिया ने होर की सेवा करा। ते आपने पात्र सवारे लिखिया है कि फिर पांडे भी मांजने शुरू कर देते, हुन पानी लियांदे सन। ये नहीं कि हुन सेवादार जिसले सेवा कर रहा है तो आखे मैनू हुन प्रधान बना दियो, आखे मैनू मुखी बना दियो, आखे मैनू अगे करो, हुन उन्होंने एक होर सेवा हाथ च ले ली ऐसी पांडे मांजन वाली, ताकि होर रंगत जड़ी चढ़ती रहे। ये तीसरे साल की सेवा है। चौथे साल समझ आई ने सेवा करदियां अदब नहीं रह रहा। बड़ी बारी ऐसा होया है कि तुसी देखिया भी होएगा, संगत बैठी होंगी है, सेवादार ने सेवा करनी, पांडे उठा परा कर, आम तौर पर सेवा हमेशा कर रहा है, उठा परा असी चाह पे पीने, उस बेचारे ने सेवादार ने अपना काम करना है, वो आखेगा जल्दी करो। इन्होंने देखा किसी मेरे को कोई जल्दी तो नहीं हो रही। चौथे साल लिखा है, आपने सोचा रोज़ जल भरन जाना हाँ, मैं तो इशनान किया नहीं है,
ਅਤੇ ਮੈਂ ਇਸ਼ਨਾਨ ਕੀਤਾ ਨਹੀਂ ਕਿ ਮੈਨੂੰ ਬਗੈਰ ਇਸ਼ਨਾਨ ਕਰੇ ਗੁਰੂ ਲਈ ਜਲ ਭਰ ਕੇ ਲਿਆਉਣਾ ਚਾਹੀਦਾ ਹੈ। ਸੋਚ ਉੱਠ ਗਈ, ਅਦਬ ਦੀ ਇਹ ਸੋਚ ਹੈ, ਹਮੇਸ਼ਾ ਉੱਠੇਗੀ ਹਰ ਉਸ ਸੇਵਾਦਾਰ ਦੇ ਅੰਦਰ, ਹਰ ਸਿੱਖ ਦੇ ਅੰਦਰ ਖਿਆਲ ਪੈਦਾ ਹੋਏਗਾ ਕਿ ਜਿਹੜੇ ਮੇਰੇ ਕੋਲ ਗੁਰੂ ਦੀ ਬੇਦਬੀ ਤਾਂ ਨਹੀਂ ਹੋ ਰਹੀ। ਇਹਨਾਂ ਨੂੰ ਇਹ ਖਿਆਲ ਆਇਆ ਕਿ ਮੈਂ ਰੋਜ਼ ਜਲ ਭਰਨ ਜਾਣਾ ਹਾਂ, ਇਸ਼ਨਾਨ ਮੈਂ ਕੀਤਾ ਨਹੀਂ ਹੁੰਦਾ, ਮੈਂ ਪਾਣੀ ਭਰਨ ਚਲਾ ਜਾਣਾ ਹਾਂ ਅਤੇ ਵਿਆਸਾ ਦੇ ਅੰਦਰੋਂ ਜਿਸ ਵੇਲੇ ਗਾਗਰ ਭਰਨ ਲੱਗਣਾ ਹਾਂ, ਅਤੇ ਕੀ ਐਸਾ ਤਾਂ ਨਹੀਂ ਹੋ ਰਿਹਾ ਕਿ ਮੈਂ ਬਗੈਰ ਨਹਾਤੇ ਗੁਰੂ ਲਈ ਜਲ ਭਰ ਲਿਆ ਹਾਂ, ਕਿਧਰੇ ਕੋਈ ਬੇਦਬੀ ਤਾਂ ਨਹੀਂ ਹੈ। ਅਤੇ ਫਿਰ ਖਿਆਲ ਆਇਆ ਇਸ਼ਨਾਨ ਕਰ ਲੈਣਾ ਚਾਹੀਦਾ, ਅਤੇ ਫਿਰ ਦੂਸਰੀ ਸੋਚ ਜਾਗ ਪਈ, ਮੇਰੇ ਗੁਰੂ ਨੇ ਅਜੇ ਇਸ਼ਨਾਨ ਕੀਤਾ ਨਹੀਂ ਹੈ ਅਤੇ ਮੈਨੂੰ ਕਰ ਲੈਣਾ ਚਾਹੀਦਾ ਹੈ। ਇਹ ਹੈ ਚੌਥੇ ਸਾਲ ਦੀ ਸੇਵਾ, ਅਦਬ ਦੀ ਹਿੰਤਾ ਹੈ ਇਸਨੂੰ ਕਹਿੰਦੇ ਹਨ। ਆਪਣੇ ਬਿਲ ਸਰੀਰ ਹੈ, ਹੁਣ ਸੋਚਿਆ ਹੋਰ ਕੋਈ ਰਸਤਾ ਨਹੀਂ ਹੈ, ਸਿਰ 'ਤੇ ਗਾਗਰ ਰੱਖਾਂ ਅਤੇ ਸਿੱਧਾ ਹੀ ਮੈਂ ਜਲ ਵਿੱਚ ਉਤਰ ਜਾਵਾਂ, ਨਾਲ ਇਸ਼ਨਾਨ ਹੋ ਜਾਏ, ਨਾਲ ਗਾਗਰ ਭਰੀ ਜਾਏ, ਤਾਂ ਹੈ ਗੁਰੂ ਅਮਰਦਾਸ ਵਰਗਾ ਸੰਸਾਰ 'ਤੇ ਕੋਈ ਨਹੀਂ, ਤਾਂ ਇਤਨੇ ਵਰ ਮਿਲੇ ਹਨ। ਅਤੇ ਇਸ ਸੇਵਾ ਵਿੱਚ ਆ ਫਿਰ ਜੁੱਟ ਗਏ ਤਾਂ ਕਿ ਅਦਬੀ ਬੇਅਦਬੀ ਕਦੀ ਵੀ ਸੇਵਾ ਵਿੱਚ ਨਾ ਹੋਵੇ। ਅੱਖਰ 'ਤੇ ਗਲਤ ਬੋਲਣੇ ਨਹੀਂ ਹਨ, ਸ਼ਬਦ 'ਤੇ ਗਲਤ ਬੋਲਣੇ ਨਹੀਂ ਹਨ। ਇਹ ਚੌਥਾ ਸਾਲ ਵੀ ਆਪ ਦਾ ਇਸ ਤਰ੍ਹਾਂ ਗੁਜ਼ਰ ਗਿਆ। ਪੰਜਵੇਂ ਸਾਲ ਆਇਆ ਨੇ ਕਿ ਮੈਂ ਰੋਜ਼ ਗੁਰੂ ਨਾਲ ਬਾਹਰ ਜਾਣਾ। ਹੁਣ ਇਹ ਇਤਿਹਾਸ ਵਿੱਚ ਲਿਖਿਆ ਹੈ, ਗੁਰੂ ਅੰਗਦ ਸਾਹਿਬ ਕਹਿਣ ਲੱਗ ਪਏ ਸਨ ਸੰਗਤ ਨੂੰ ਕਿ ਜਿਹੜੀ ਵਿਚਾਰ ਕਰਨੀ ਹੋਵੇ ਅਮਰਦਾਸ ਨਾਲ ਕਰ ਲੈਣੀ। ਮਹਾਰਾਜ ਆਪ ਬੈਠ ਜਾਂਦੇ ਸਨ ਸੰਗਤ ਵਿੱਚ, ਪ੍ਰਚਾਰ ਕਰਨਾ, ਅਰਥ ਕਰਨੇ, ਇਤਿਹਾਸ ਸੁਣਾਉਣਾ, ਪਰ ਇਸ ਤਰ੍ਹਾਂ ਆਪ ਗੁਰੂ ਅੰਗਦ ਦੇਵ ਜੀ ਸਮਝਾਉਂਦੇ ਵੀ ਰਹਿੰਦੇ ਸਨ। ਇਹ ਵੀ ਲਿਖਿਆ ਹੈ, ਇੱਕ ਦਿਨ ਪੰਜਵੇਂ ਸਾਲ ਜਾਂਦੇ ਪਏ ਸਨ, ਆਪ ਦਾ ਇੱਕ ਹੱਥ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਅੱਗੇ ਹੋ ਗਿਆ ਟੁਰਦੇ ਟੁਰਦੇ, ਅਤੇ ਕੀਤਾ ਕੀ ਨੇ, ਆਉਂਦਿਆਂ ਹੱਥ ਨੂੰ ਬੰਨ ਲਿਆ ਕਿ ਐਸਾ ਕਿਹੜਾ ਮੇਰਾ ਹੱਥ ਹੈ ਜਿਹੜਾ ਗੁਰੂ ਅੱਗੇ ਲੱਗ ਜਾਏ। ਅਤੇ ਤੁਸੀਂ ਕਈ ਵਾਰੀ ਸਾਡੇ ਹੁਣ ਤਾਂ ਬੜਾ ਘੱਟ ਗਿਆ ਹੈ, ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨ ਵਾਲਿਆਂ ਨੂੰ ਦੇਖਿਆ ਹੋਏਗਾ ਜੋ ਤਾਬੇ ਬੈਠ ਕੇ ਕਰਦੇ ਸਨ, ਉਹ ਫਿਰ ਬੇਅਦਬੀ ਵਿੱਚ ਆ ਜਾਂਦੇ ਸਨ। ਆਮ ਤੌਰ 'ਤੇ ਮਹਾਰਾਜ ਦੇ ਉੱਤੇ ਹੀ ਇੰਝ ਹਾਵ ਭਾਵ ਦਿਖਾਉਂਦੇ ਸਨ, ਹੱਥ ਲੱਖਣ ਲੱਗ ਪੈਂਦੇ ਸਨ। ਸਾਡੇ ਦੇ ਇਤਿਹਾਸ ਵਿੱਚ ਇੱਕ ਮਹਾਂਪੁਰਸ਼ ਦੇ ਬਾਰੇ ਲਿਖਿਆ ਹੈ, ਦੋ ਮਹਾਂਪੁਰਸ਼ ਬੈਠੇ ਹੋਏ ਸਨ, ਇੱਕ ਕਥਾ ਪਿਆ ਕਰਦਾ ਸੀ, ਦੂਸਰਾ ਸੁਣਦਾ ਪਿਆ ਸੀ। ਕਥਾ ਕਰਨ ਵਾਲੇ ਨੇ ਆਪਣੀ ਦਾੜੀ ਨੂੰ ਕਥਾ ਕਰਦੇ ਕਰਦੇ ਹੱਥ ਫੇਰ ਲਿਆ, ਅਤੇ ਦੂਸਰੇ ਮਹਾਂਪੁਰਸ਼ ਨੇ ਆਖਿਆ, ਓਏ ਤੈਨੂੰ ਤਾਂ ਹੋਂ ਜਾਗੀ ਹੋਈ ਹੈ, ਤੈਨੂੰ ਲੋੜ ਕੀ ਸੀ ਆਪਣੀ ਦਾੜੀ ਨੂੰ ਹੱਥ ਫੇਰਨ ਦੀ, ਤੇਰੇ ਅੰਦਰ ਇਹ ਖਿਆਲ ਉੱਠ ਰਿਹਾ ਸੀ ਸ਼ਾਇਦ ਮੇਰੇ ਵਾਲ ਖਿਲਰ ਰਹੇ ਹਨ, ਤੈਨੂੰ ਗੁਰੂ ਦੇ ਹੁੰਦਿਆਂ ਆਪਣੀ ਹੋਂ ਜਾਗੀ ਹੈ, ਤੂੰ ਕਥਾ ਦਾ ਅਧਿਕਾਰੀ ਨਹੀਂ ਹੈ। ਐਸਾ ਅਦਬ ਸਾਨੂੰ ਸਿਖਾਉਂਦੇ ਸਨ ਇਹ ਪੁਰਸ਼ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ, ਬਾਣੀ ਨੂੰ, ਇਤਿਹਾਸ ਨੂੰ ਸਮਝਿਆ ਹੈ। ਸਿਰਫ ਕਥਾ ਕਰਦਿਆਂ ਕਿਸੇ ਨੇ ਆਪਣੀ ਦਾੜੀ ਨੂੰ ਹੱਥ ਫੇਰ ਲਿਆ, ਉਸ ਦੇ ਅੰਦਰੋਂ ਹੋਂ ਜਾਗੀ ਹੈ ਕਿ ਸ਼ਾਇਦ ਮੈਂ ਆਪੇ ਨੂੰ ਸੰਭਾਲਿਆ ਨਹੀਂ ਹੈ, ਸ਼ਬਦ ਦੀ ਥਾਵੇਂ ਉਹ ਆਪਾ ਦੱਸਣ ਲੱਗ ਪਿਆ। ਇਹ ਗੱਲ ਭਾਈ ਅਮਰਦਾਸ ਜੀ ਦੀ ਮਨ 'ਚ ਆਈ, ਅੱਗੇ ਤਾਂ ਨਹੀਂ ਮੈਂ ਕਿਤੇ ਗੁਰੂ ਦੇ ਨਿਕਲ ਗਿਆ, ਮੇਰੀ ਬਾਂਹ ਨੂੰ ਹੱਕ ਕੀ ਹੈ ਗੁਰੂ ਦੇ ਅੱਗੇ ਨਿਕਲ ਜਾਣ ਦਾ। ਤੁਸੀਂ ਦੇਖਿਆ ਕਈ ਬੋਲਣ ਵਾਲੇ, ਕਈ ਪ੍ਰਚਾਰ, ਕਈ ਸਾਧੂ ਆਮ ਤੌਰ 'ਤੇ ਗੁਰੂ ਦੀ ਬਾਤ ਕਰਦੇ ਕਰਦੇ ਆਪਣੀ ਬਾਤ ਉੱਤੇ ਜ਼ਿਆਦਾ ਜ਼ੋਰ ਦੇਣ ਲੱਗ ਪੈਂਦੇ ਹਨ, ਜਿਵੇਂ ਸਾਡੇ ਘਰਾਂ ਵਿੱਚ ਬਹੁਤ ਹੋ ਰਿਹਾ ਹੈ। ਵਾਹਿਗੁਰੂ ਐਸੀ ਅਵਸਥਾ ਨਾ ਲਿਆਵੇ ਜਿਸ ਤਰ੍ਹਾਂ ਅੰਮ੍ਰਿਤ ਛਕਿਆ, ਕਈਆਂ ਨੇ ਅੰਮ੍ਰਿਤ ਦੀ ਦਾਤ ਲਈ ਹੈ ਅਤੇ ਪੁੱਛੋ ਨਾ ਕਿਹਦੇ ਕੋਲ ਛਕਿਆ। ਐਸੀ ਅਣਜਾਣ ਪੁਣੀ 'ਚ ਕਹਿੰਦਾ, ਮੈਂ ਤਾਂ ਭਾਈ ਰਣਧੀਰ ਸਿੰਘ ਜੱਥੇ ਕੋਲੋਂ ਛਕਿਆ ਹੈ। ਕਿਸ ਅਣਜਾਣ ਪੁਣੀ 'ਚ ਕਹਿ ਜਾਂਦਾ, ਮੈਂ ਤਾਂ ਪਿੰਡਾਂ ਵਾਲੇ ਜੱਥੇ ਕੋਲੋਂ ਛਕਿਆ। ਕਿਸ ਅਣਜਾਣ ਪੁਣੀ ਵਿੱਚ ਕਹਿ ਜਾਂਦਾ, ਮੈਂ ਤਾਂ ਫਲਾਣੀ ਕੋਲੋਂ ਛਕਿਆ ਹੈ। ਇਹ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਉਸਨੂੰ ਪਤਾ ਹੀ ਨਹੀਂ ਹੈ ਕਿ ਦਾਤ ਦੇਣ ਵਾਲਾ ਗੁਰੂ ਹੈ। ਇਹ ਤਾਂ ਵਿਚਾਰੇ ਵਿਚਕਾਰ ਬੈਠੇ ਹੋਏ ਵਸੀਲੇ ਹਨ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਤੁਸੀਂ ਕਦੀ ਬਹਿਸ ਕਰਦਿਆਂ ਦੇਖਿਆ ਕਰੋ ਇਹਨਾਂ ਇਨਸਾਨਾਂ ਨੂੰ, ਫਲਾਣਾ ਇਹ ਕਹਿੰਦਾ ਹੈ, ਫਲਾਣੇ ਨੇ ਇਹ ਲਿਖਿਆ ਹੈ, ਫਲਾਣੇ ਨੇ ਇਹ ਕਿਹਾ ਹੈ। ਇਹ ਕਦੀ ਨਹੀਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਇਹ ਕਦੀ ਨਹੀਂ ਕਹਿੰਦੇ ਤੇਰੇ 'ਚ ਅਰਥਾਂ ਦੀ ਗਲਤੀ ਹੋ ਸਕਦੀ ਹੈ। ਇਹ ਕਦੀ ਨਹੀਂ ਕਹਿੰਦੇ ਲਿਖੇ ਨੂੰ ਬਾਈ ਫਿਰ ਵਾਚ ਲੈ। ਗਲਤੀਆਂ ਬੋਲਣ ਵਿੱਚ, ਲਿਖਣ ਵਿੱਚ, ਵਿਚਾਰਨ ਵਿੱਚ ਤਾਂ ਹੋ ਸਕਦੀਆਂ ਨੇ, ਮਨੁੱਖ ਦੀ ਬਾਤ ਨਾ ਕਰੋ। ਕਈ ਤਾਂ ਐਸੇ ਮੈਂ ਦੇਖੇ ਸਨ, ਹੁਣ ਕੁਝ ਕਟੇ ਹਨ, ਅੱਗੇ ਕੋਈ ਗੱਲ ਹੋਏ ਨਾ, ਭਾਈ ਵੀਰ ਸਿੰਘ ਨੇ ਕਿੱਥੇ ਲਿਖਿਆ। ਮੈਂ ਕਿਹਾ ਭਾਈ ਵੀਰ ਸਿੰਘ ਤਾਂ ਮੇਰੀ ਹੋਸ਼ 'ਚ ਹੋਇਆ ਹੈ, ਭਾਈ ਵੀਰ ਸਿੰਘ ਵਿੱਚ ਕਿੱਥੋਂ ਲੈ ਆਇਓ। ਜਿਵੇਂ ਆਪ ਮੇਰੇ ਕਲਗੀ ਵਾਲੇ ਨੇ ਸਾਨੂੰ ਸਮਝਾਇਆ ਸੀ, ਪਹਾੜੀ ਰਾਜਿਆਂ ਨੇ ਗਊ ਬਣਾ ਕੇ ਪੇਜ ਦਿੱਤੀ ਕਸਮ ਚੁੱਕ ਕੇ ਜਾਂ ਗਊ ਵਿਚਕਾਰ ਖੜੀ ਕਰ ਦਿੱਤੀ ਆਟੇ ਦੀ ਬਣਾ ਕੇ ਕਸਮ ਚੁੱਕਣੇ ਹਾਂ ਕਿ ਆਨੰਦਪੁਰੋਂ ਚਲੇ ਜਾਓ ਤੁਹਾਨੂੰ ਕੁਛ ਨਹੀਂ ਕਹਾਂਗੇ। ਲਿਆਉਣ ਵਾਲਾ ਆਨੰਦ ਚੰਦ ਸੀ, ਮਹਾਰਾਜ ਦਾ ਸਿੱਖ ਸੀ, ਹੈ ਵਜ਼ੀਰ ਸੀ। ਜਿਸ ਵੇਲੇ ਗਊ ਵਿਚਕਾਰ ਰੱਖੀ ਨਾ ਤਾਂ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਮਨੁੱਖਾਂ ਦੀਆਂ ਗੱਲਾਂ ਵਿੱਚ ਪਸ਼ੂ ਨਾ ਲਿਆਇਆ ਕਰੋ, ਬਸ ਇਹ ਦੇਖ ਲਓ ਐਸਾ ਹੈ ਖਰੂ ਮੇਰਾ। ਸਾਨੂੰ ਸਮਝਾ ਗਿਆ ਕਿ ਗਊ ਦੀ ਕਿਤਨੀ ਕੋਈ ਇੱਜ਼ਤ ਕਰਨੀ ਹੈ, ਇਹ ਆਪਣੇ ਆਪ ਤੁਹਾਨੂੰ ਸਮਝਾਇਆ ਜਾਏ। ਮਨੁੱਖਾਂ ਦੀਆਂ ਗੱਲਾਂ 'ਚ ਪਸ਼ੂ ਨਾ ਲਿਆਇਆ ਕਰੋ। ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੁਰੂ ਦੀਆਂ ਗੱਲਾਂ ਅੰਦਰੋਂ ਫਾਨੀ ਇਨਸਾਨ ਨਾ ਲਿਆਇਆ ਕਰੋ। ਐਸੀ ਫਾਨੀ ਇਨਸਾਨ ਜਿਹਨਾਂ ਨੂੰ ਆਪਣੀਆਂ ਲਿਖਤਾਂ ਅਸੀਂ ਆਪ ਦੱਸਣੇ ਆ, ਜੇ ਲਿਖਣੇ ਆ ਨਾ, ਤੁਸੀਂ ਸ਼ਾਇਦ ਕਈ ਵਾਰੀ ਕਿਸੇ ਨੇ ਕਿਤਾਬ ਪੜ੍ਹੀ ਹੋਵੇ ਜਿਹੜੀਆਂ ਅਸੀਂ ਲਿਖਣੇ ਆ। ਅਸੀਂ ਜਿਹੜਾ ਮੁੱਖ ਬੰਦ ਲਿਖਣੇ ਆ ਲਿਖ ਦਿੰਦੇ ਹਾਂ, ਪਿਛਲੇ ਕਿਤਾਬ ਦੇ ਐਡੀਸ਼ਨ ਅੰਦਰ ਬੜੀਆਂ ਭੁੱਲਾਂ ਹੋ ਗਈਆਂ, ਅਸੀਂ ਆਪ ਹੀ ਲਿਖ ਦਿੰਦੇ ਹਾਂ ਤਾਂ ਕਿ ਅਸੀਂ ਤਾਂ ਅਜੇ ਉਸ ਸੂਰਜ ਵੱਲ ਚੱਲ ਰਹੇ ਹਾਂ ਜਿੱਥੋਂ ਰੋਸ਼ਨੀ ਆਉਂਦਿਆਂ ਆਉਂਦਿਆਂ ਸਦੀਆਂ ਲੱਗ ਗਈਆਂ ਹਨ। ਇਸ ਕਰਕੇ ਕੋਈ ਇਨਸਾਨ ਅਦਬ ਦੀ ਦੁਨੀਆ ਅੰਦਰ ਰਹਿੰਦੇ ਹੋਏ ਗੁਰੂ ਦੇ ਨਾਲ ਕਦੀ ਵੀ, ਇਹ ਸਾਨੂੰ ਸੇਵਾ ਸਮਝਾਈ ਸਾਹਿਬ ਗੁਰੂ ਅਮਰਦਾਸ, ਬਾਬਾ ਅਮਰਦਾਸ ਨੇ, ਕਿ ਕਦੀ ਵੀ, ਫਿਰ ਗੁਰੂ ਅੰਗਦ ਦੇਵ ਜੀ ਨੇ ਸਮਝਾਇਆ, ਇਤਨੀ ਕੜਾਈ ਨਾ ਕਰੋ ਕਿ ਬਾਜ਼ੂ ਹੀ ਬੰਨ ਕੇ ਰੱਖੋ, ਤੁਸੀਂ ਸਿਰਫ ਅਦਬ ਜੋ ਕਰ ਰਹੇ ਹੋ ਸੇਵਾ ਕਰਦੇ ਹਾਂ, ਇਹੀ ਕਾਫੀ ਹੈ। ਛੇਵੇਂ ਸਾਲ ਲਿਖਿਆ, ਜਿਸ ਵੇਲੇ ਆਪ ਨੇ ਸਿਰੋਂ ਪਾ ਆਪਣੀ ਹੱਥੀਂ ਬਾਬਾ ਅਮਰਦਾਸ ਦੇ ਸਿਰ 'ਤੇ ਬੰਨਿਆ, ਉਸ ਵੇਲੇ ਜੋ ਦੀ ਹਾਲਤ ਹੋਈ ਉਹ ਸਾਡੇ ਇਤਿਹਾਸ ਵਿੱਚ ਲਿਖੀ ਹੋਈ ਹੈ। ਲਿਖਿਆ ਜਿਸ ਵੇਲੇ ਛੇਵੇਂ ਸਾਲ ਪਟਕਾ ਦੇਣ ਲੱਗੇ, ਸਿਰੋਂ ਪਾ ਦੇਣ ਲੱਗੇ, ਉਸ ਵੇਲੇ ਆਪਣੇ ਸਿਰ 'ਤੇ ਬੰਨ ਲਿਆ, ਇੰਝ ਮਹਿਸੂਸ ਹੋਇਆ ਭਾਈ ਅਮਰਦਾਸ ਨੂੰ ਜਿਉਂ ਅਰਨੋਧ ਹੈ ਹੋਤ ਨਵੀਨ, ਜਿਵੇਂ ਕੋਈ ਸੂਰਜ ਚੜ ਗਿਆ ਹੋਵੇ ਅੰਦਰ, ਅਤੇ ਸਿੱਧਾ ਫੁਰਨ ਲੱਗੀ ਸੇਵਾ ਦੀ ਕਰਨ ਦੇ ਨਾਲ ਅੰਦਰੋਂ ਸਿੱਧੀਆਂ ਫੁਰਨ ਲੱਗ ਪਈਆਂ। ਅਤੇ ਪਹਿਲੀ ਸਿੱਧੀ ਦੇਖੋ ਕੀ ਫੁਰੀ, ਜਿਸ ਵੇਲੇ ਜ਼ਰਾ ਵੀ ਕਿਸੇ ਨੂੰ ਪ੍ਰਾਪਤੀ ਹੋਣ ਲੱਗੇ, ਪਹਿਲਾਂ ਅਜ਼ਮਾਉਂਦਾ ਹੀ ਆਪਣੇ ਘਰਾਂ 'ਤੇ ਹੈ। ਅਤੇ ਆਪ ਨੇ, ਬਾਬਾ ਅਮਰਦਾਸ ਨੇ ਇਹ ਸੰਕਲਪ ਕੀਤਾ, ਜਿਸ ਵੇਲੇ ਸਿੱਧ ਫੁਰੀ, ਆਖਣ ਲੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੰਗੂਠੇ ਨੂੰ ਬੜੀ ਦੇਰ ਤੋਂ ਖੇਚਲ ਹੈ, ਵਾਹਿਗੁਰੂ ਕਰੇ ਠੀਕ ਹੋ ਜਾਏ। ਆਪ ਜੀ ਦਾ ਅੰਗੂਠਾ ਠੀਕ ਹੋ ਗਿਆ, ਅੰਗੂਠਾ ਠੀਕ ਹੋਇਆ, ਉਸ ਨੇ ਬੁਲਾ ਲਿਆ ਅਤੇ ਲਸ ਬੋਲੇ ਨੇ, ਤੈਂ ਜ਼ਰਾ ਵੀ ਸ਼ਕਤੀ ਨਾ ਜਰੀ, ਤੇਰੇ ਕੋਲ ਤਾਂ ਇਤਨੀ ਸ਼ਕਤੀ ਵੀ ਨਹੀਂ ਜਨ ਹੋਈ ਕਿ ਗੁਰੂ ਆਪ ਠੀਕ ਨਹੀਂ ਸੀ ਕਰ ਸਕਦਾ, ਤੂੰ ਪਹਿਲਾਂ ਜਿਹੜਾ ਵਾਰ ਹੈ ਮੇਰੇ 'ਤੇ ਕੀਤਾ ਹੈ, ਬਸ ਉਰੇ ਦੇਖ ਲੈਣਾ। ਜਿਸ ਨੂੰ ਜ਼ਰਾ ਵੀ ਕੰਸਨਟ੍ਰੇਸ਼ਨ ਮਿਲੀ ਹੈ, ਇਕਾਗਰਤਾ ਮਿਲੀ ਹੈ, ਪਹਿਲਾ ਹੱਲਾ ਗੁਰੂ 'ਤੇ ਹੀ ਕਰੇਗਾ, ਸਾਰੇ ਪਹਿਲਾ ਹੱਲਾ ਗੁਰੂ 'ਤੇ ਕਰਨਗੇ ਕਿ ਅਸੀਂ ਸਾਡੇ ਕੋਲ ਆਓ, ਉਹਦੇ ਕੋਲ ਜਾਣ ਦੀ ਕੀ ਲੋੜ ਹੈ। ਇਹ ਛੇਵੀਂ ਸੇਵਾ ਹੈ, ਆਪ ਨੂੰ ਨਿਮਾ ਖਿਮਾ ਮੰਗੀ, ਹੱਥ ਜੋੜੇ, ਅੱਜ ਤੋਂ ਬਾਅਦ ਐਸਾ ਨਹੀਂ ਹੋਏਗਾ। ਪਰ ਅਜੇ ਤਾਂ ਬੜਾ ਲੰਮਾ ਪੈਂਦਾ ਸੀ ਸੇਵਾ ਦਾ, ਆਪ ਨੂੰ ਗੁਰੂ ਜੀ ਨੇ ਕਿਹਾ ਹੁਣ ਪਿੰਡ ਜਾਓ, ਘਰ ਜਾਓ, ਟੱਬਰ ਨੂੰ ਦੇਖੋ, ਫਿਰ ਵਾਪਸ ਆਉਣਾ। ਛੇਵੇਂ ਸਾਲ ਟੱਬਰ ਨੂੰ ਦੇਖਣ ਗਏ ਨੇ, ਪਿੱਛੇ ਕੌਤਕ ਹੋ ਗਿਆ, ਇੱਕ ਬੜੀ ਜਿਹੀ ਘਟਨਾ ਹੋ ਗਈ। ਸਾਰਿਆਂ ਨੂੰ ਪਤਾ ਖਡੂਰ ਸਾਹਿਬ ਅੰਦਰ, ਖਡੂਰ ਸਾਹਿਬ ਅੰਦਰ ਇੱਕ ਤਪਾ ਬਹੁਤ ਵਿਖਾਦ ਪਾ ਰਿਹਾ ਸੀ, ਕਹਿ ਰਿਹਾ ਸੀ ਗ੍ਰਸਤੀ ਕੋਲ ਵੀ ਕੁਛ ਹੁੰਦਾ ਹੈ। ਕੁਦਰਤ ਵੱਲੋਂ 2 ਸਾਲ ਮੀਂਹ ਨਾ ਵਰਿਆ ਖੇਤਾਂ ਅੰਦਰ, ਪਿੰਡ ਅੰਦਰ, ਇਲਾਕੇ ਅੰਦਰ। ਉਸਨੂੰ ਮੌਕਾ ਮਿਲ ਗਿਆ, ਕਹਿਣ ਲੱਗਾ ਦੇਖੇ ਗ੍ਰਸਤੀ ਨੂੰ ਪੂਜ ਰਹੇ ਹੋ, ਗ੍ਰਸਤੀ ਦੀ ਗੱਲ ਸੁਣਦੇ ਹੋ, ਅਤੇ ਸਾਰੇ ਘਬਰਾ ਗਏ, ਔੜ ਪੈ ਗਈ। ਅਤੇ ਉਸਨੇ ਕਿਹਾ, ਉਹ ਲੋਕ ਪੁੱਛਣ ਲੱਗੇ ਕੋਈ ਇਲਾਜ ਹੈ, ਕਹਿੰਦੇ ਨੇ ਹਾਂ ਇੱਕ ਇਲਾਜ ਹੈ ਕਿ ਗੁਰੂ ਅੰਗਦ ਸਾਹਿਬ ਨੂੰ ਕੋ ਪਿੰਡ ਛੱਡ ਜਾਣ ਅਤੇ ਬਾਰਿਸ਼ ਹੋ ਜਾਏਗੀ। ਸਾਰਾ ਪਿੰਡ ਮਹਾਰਾਜ ਕੋਲ ਆਇਆ, ਆਖਣ ਲੱਗੇ ਇਹ ਕਹਿੰਦਾ ਤਪਾ, ਕਹਿੰਦੇ ਠੀਕ ਹੈ ਬਾਈ, ਜੋ ਬਾਰਿਸ਼ ਕਰਵਾ ਸਕਦਾ ਤਾਂ ਮੈਂ ਪਿੰਡ ਛੱਡ ਕੇ ਚਲਾ ਜਾਂਦਾ। ਕੁਛ ਨਹੀਂ ਨੇ ਕਿਹਾ, ਪਿੰਡ ਛੱਡ ਕੇ ਚਲੇ ਗਏ। ਬਾਰਿਸ਼ ਕਿੱਥੋਂ ਆਉਣੀ ਸੀ, ਇਹ ਤਾਂ ਵਾਹਿਗੁਰੂ ਦੇ ਵੱਸ ਹੈ। ਅਤੇ ਬਾਰਿਸ਼ ਨਾ ਹੋਈ, ਉਸ ਵੇਲੇ ਇਤਨੇ ਨੂੰ ਬਾਬਾ ਅਮਰਦਾਸ ਆ ਗਏ, ਹੁਣ ਸਿੱਧਾ ਫੁਰਨ ਲੱਗ ਪਈ ਸੀ ਨਾ, ਵਾਪਸ ਆਏ ਨੇ, ਅੰਦਰੋਂ ਸਿੱਧ ਫੁਰ ਰਹੀ ਸੀ। ਅਜੇ ਉਸ ਸਥਾਨ 'ਤੇ ਨਹੀਂ ਸਨ ਆਏ ਜਿੱਥੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪ ਨੇ ਕੋਲ ਬਿਠਾਉਣਾ ਸੀ। ਆਉਂਦਿਆਂ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਕਿੱਥੇ ਨੇ, ਉਹਨਾਂ ਕਿਹਾ ਪਿੰਡ ਵਾਲਿਆਂ ਕਿਹਾ ਸੀ ਬਾਹਰ ਚਲੇ ਗਏ ਨੇ, ਛੱਡ ਕੇ ਛਾਪਰੀ ਪਿੰਡ ਹੈ 4 ਕੋਹ ਦੂਰ, ਉੱਥੇ ਚਲੇ ਗਏ ਨੇ, ਪਿੰਡ ਦੀ ਜੂ ਛੱਡ ਦਿੱਤੀ ਨੇ। ਉਸ ਵੇਲੇ ਫਿਰ ਬਾਬਾ ਅਮਰਦਾਸ ਕਹਿਣ ਲੱਗੇ ਬਾਰਿਸ਼ ਚਾਹੁੰਦੇ ਹੋ, ਕਹਿਣ ਲੱਗੇ ਬਾਰਿਸ਼ ਚਾਹੁੰਦੇ ਹਾਂ, ਜਿੱਥੇ ਜਿੱਥੇ ਤਪੇ ਨੂੰ ਘਸੀਟੋਗੇ ਖੇਤੀ ਅੰਦਰ ਪਹਿਲੀ ਅੰਦਰ ਬਾਰਿਸ਼ ਹੋ ਜਾਏਗੀ, ਹੋਰ ਕੀ ਪੇਂਡੂ ਨੂੰ ਕੀ ਚਾਹੀਦਾ, ਮੀਂਹ ਤੋਂ ਬਗੈਰ ਤਾਂ ਕੁਛ ਮੰਨਦਾ ਹੀ ਨਹੀਂ ਹੈ, ਪਾਣੀ ਤੋਂ ਬਗੈਰ ਕੁਛ ਜਾਣਦਾ ਹੀ ਨਹੀਂ ਹੈ। ਅਸੀਂ ਤਾਂ ਕਈ ਵਾਰੀ अपने इतिहास विचों रोशनी लैके कहने हैं गुरु नानक तो वड्डा ते कोई नहीं संसार उते। जिसले हरिद्वार गए ने ते पुछे ना उन्होंने पांड्या ने की पे कर दे हो, अपने इलाके वाल मुँह दे मुँह करके पानी दे रहे सन, तो ये कह रहे मैं अपनी पहलियां नू पानी पिया देना। भाव तो इको ही सी, मन विच हमेशा ही रहा कि मेरी पहली हरी परी होवे। उस वेले सारे आख्या जे खिचन नाल घसीटन नाल जल मिल सकता है, बारिश हो सकती है, बारिश होई हर एक दी पहली हरी परी हो गई चंगी। उस वेले गुरु कहन चले सारे वापस लैन, तो महाराज ने पिट कर ली। उस वेले जिस वे अमरदास आ रहे हैं उसने कहा बड़ा अजीब जिहा तू कीता है अमरदास, अपनी होनू ठेस लगे ते बड़ी चोट लगती है। जिसले दूजे दी होनू ठेस मारी जाए याद रखिया करो उन्हू भी बड़ी चोट बजती है। उस नू बड़े हो सी तू उसनू ठेस उन्नी ठेस बजती सी मेरे उत्थे रहन नाल, मैं चला आया हाँ तू मैनू नहीं देखिया तेनू ठेस लगी है, जे उसनू ठेस लगी सी मैनू उन्हें पिंडों कढ़ दिता। ते अमरदास मैनू ये समझा तेनू ठेस लगी तू संसारों कढ़ दिता है, तू माड़ा है कि वह माड़ा है। बस ये गल सेवा विच याद रखनी कि जे शक्ति आई है सेवा करदियां किसे नू ठेस न वजे। फिर साहिब गुरु अंगद साहब ने इलाज दसिया, कहन लगे हुण इक्को ही इलाज है कि उस तपे दा हर साल खडूर साहिब अंदर बाकायदा जिस तरह होर पुरब हुंदे ने तपे दा भी उसे तरह करिया करो, उसे तरह लंगर हुण भी उसे तरह खडूर साहिब अंदर तपे दा याद विच लंगर भी हुंदा है, दीवान भी सजदे ने, किसे दी होनू ठेस ना लगे इस सेवा दा। उस वेले फिर बचन आपने कहे सन सेवादार अंदर ए अठ गुण जरूर चाहिदे हन ता वो सेवा करे। बचन ते आप दे हन, तर्जमा करन विच कोई भूल हो सकती है। आपने आख्या हर सेवादार दे अंदर सहनशीलता चाहिदी है धरती जितनी, अडोलता चाहिदी है पर्वत जितनी, जेरा चाहिदा है रुखा वर्गा, निर्मलता चाहिदी है जल वर्गी, ठंड चाहिदी है बर्फ वर्गी, विशालता चाहिदी है आकाश वर्गी, तेज चाहिदा है सूरज वर्गा, भला चाहिदा है सरबत दा। हुण देख लो कितनी सेवा दी महानता है कि सेवादार अंदर इतने गुण, तेज भी बड़ा होएगा सेवादार अंदर, अते जरा भी सेवादार दे मुख विचों कौड़ा बचन निकलिया नहीं ते भरी हुई संगत अंदर उसका असर माड़ा गया नहीं है। मैं कई बारी सोचिया कलगी वालिया ठीक लिखे है भाई मणि सिंह जी ने, पकड़ो चरण गोविंद के छाडो जंजारा, जे चाहते हो कोई सानू जंजीर संसार दी ना जकड़े गुरु गोविंद सिंह के चरण पकड़ी रखो, पकड़ो चरण गोविंद के छाडो जंजारा। और क्यों होंदा है ये आपने ही सानू, हूँ देख लो तुसी जिस वेले आपने अमृत दी दात दिती है फिर अमृत दी दात लई है, वाक आपने लिया है अते धन गुरु गोविंद सिंह महाराज कड़ा प्रसाद आप वरताया है। आप क्यों कड़ा प्रसाद वरताया? हुण ते जे कोई आवाज़ देने ग्रंथी जी भाई जी या कई बार स्टेज तो मैं आप सुनिया तुसी भी सुनिया होएगा कड़ा प्रसाद वाले आ जान, इसका जे कलगीधर आप कड़ा प्रसाद वरता रहे हैं इसके अर्थ ये ने कि सब तो जरूरी अंग यही है मते वरताहुन वाला देन वाला संगत दे अंदर अनसामा हो जाए। अपनी हथी कलगीधर का कड़ा प्रसाद वरताना दस रहा है कि ना कोई मुख सेवादार संकोच करे ते ना कोई सेवादार संकोच करे, ना कोई ग्रंथी संकोच करे, ना कोई दूसरा संकोच करे। ये इस करके आपने सानू पूरने पाए हैं कि किसे वेले भी इंसान दे अंदर सेवादार दे अंदर तेज भी बड़ा हुंदा है, सूरज वर्गा तेज है कि दे साड़न लग पवे। ये जिस वेले आपने किया उस वेले भाई अमरदास जी ने हथ जोड़े, सेवा हुण आप दी निभ रही सी, हुण किस थान ते पुजदी ये सेवा, क्योंकि समय नहीं है। सेवा दे अस्थान देखो किस थान ते पुजा है, हुण सेवा का असर यह होना शुरू हो गया कि हर एक दा ताना, हर एक दा मेना, हर एक दा गुस्सा, हर एक दी गल आप सहार रहे सन, ते हुण तैयारी भी हो चुकी सी गुरु अंगद दा अंग बनन लई। सेवा विच जुटे हुए ने, आपने जल भरन गए ने, ਪਾਦੋਂ ਦਾ ਮਹੀਨਾ ਹੈ, ਬਾਰਿਸ਼ ਹੋ ਚੁੱਕੀ ਹੈ, ਚਿੱਕੜ ਹੋਇਆ ਹੋਇਆ ਹੈ, ਰਸਤੇ ਵਿੱਚੋਂ ਆ ਰਹੇ ਨੇ। ਜਿੱਥੇ ਆਪ ਟਿਕਦੇ ਸਨ ਕੜੇ ਨੂੰ ਲੈ ਕੇ, ਲੰਮਾ ਸਫ਼ਰ ਸੀ, ਉੱਥੇ ਦਮਦਮਾ ਹੁਣ ਵੀ ਬਣਿਆ ਹੋਇਆ ਹੈ। ਆਪ ਉਸ ਇੱਕ ਸਥਾਨ ਦੇ ਉੱਤੇ ਰੁਕ ਜਾਂਦੇ ਸਨ, ਚੁੱਕਣ ਲੱਗੇ ਨੇ ਕੜੇ ਨੂੰ, ਠੇਡਾ ਲੱਗਾ ਨੇ ਜੁਲਾਹੇ ਦੇ ਕਿੱਲੀ ਨਾਲ। ਠੇਡਾ ਲੱਗਣ ਦੇ ਸਾਰ ਅੰਦਰੋਂ ਆਵਾਜ਼ ਆਉਣੀ ਸ਼ੁਰੂ ਹੋਈ ਹੈ। ਜੁਲਾਹੇ ਨੇ ਪੁੱਛਿਆ, ਕੌਣ ਹੈ? ਉਹਦੇ ਮੂੰਹ 'ਚੋਂ ਨਿਕਲ ਗਿਆ, ਉਹੀ ਅਮਰੂ ਨਿਸ਼ਾਵਾਂ ਹੋਏਗਾ, ਹੋਰ ਕੌਣ ਹੈ ਇਸ ਵੇਲੇ ਜੋ ਇਸ ਬਾਰਿਸ਼ ਅੰਦਰ ਜਾਣ ਲੱਗੇ? ਇਹ ਜਿਸ ਵੇਲੇ ਜੁਲਾਹੇ ਨੇ ਕਿਹਾ, ਆਪਨੇ ਹੋਰ ਕੁਛ ਨਹੀਂ ਕਿਹਾ, ਬਸ ਇਤਨੀ ਗੱਲ ਕਹੀ ਨੇ, ਕਮਲੀਏ ਹੁਣ ਮੈਂ ਨਿਥਾਵਾਂ ਨਹੀਂ ਹਾਂ। ਉਸਨੂੰ ਕੁਦਰਤੀ ਸੀ ਬਚਨ ਸੁਣ ਕੇ, ਆਪ ਉਸੇ ਵੇਲੇ ਦੀਵਾਨਗੀ ਉਸਨੂੰ ਛਾ ਗਈ, ਘਬਰਾਈ। ਮਹਾਰਾਜ ਨੂੰ ਪਤਾ ਲੱਗ ਗਿਆ, ਆਪ ਨੇ ਉਸ ਕੜੇ ਨੂੰ ਜੋ ਇਸ਼ਨਾਨ ਕਰਨ ਲੱਗੇ ਨੇ, ਅੱਜ ਇਸ਼ਨਾਨ ਨਹੀਂ ਕੀਤਾ, ਉਸੇ ਕੜੇ ਨਾਲ ਭਾਈ ਅਮਰਦਾਸ ਨੂੰ ਇਸ਼ਨਾਨ ਕਰਾਇਆ, ਸੰਗਤ 'ਚ ਲੈ ਆਏ ਨੇ, ਅਤੇ ਉਸ ਵੇਲੇ ਉਸ ਜੁਲਾਹੇ ਨੂੰ ਬੁਲਾਇਆ ਨੇ। ਉਸਨੇ ਕਹਿਤਾ, ਮੇਰੇ ਮੁੱਖ 'ਚੋਂ ਐਸੇ ਸ਼ਬਦ ਨਿਕਲੇ ਨੇ। ਮਹਾਰਾਜ ਨੇ ਉਹ ਸ਼ਬਦ ਸੁਣਨ ਤੋਂ ਬਾਅਦ, 12 ਸਾਲ ਦੀ ਸੇਵਾ ਤੋਂ ਬਾਅਦ 12 ਹੀ ਵਰ ਦਿੱਤੇ ਨੇ, 12 ਦੇ 12 ਵਰ ਇੱਕ ਕਿਤਾਬ ਵਿੱਚ ਲਿਖੇ ਹੋਏ ਨੇ। ਉਸ ਦਾ ਨਾਂ ਹੈ ਮਹਿਮਾ ਪ੍ਰਕਾਸ਼ ਵਾਰਤਿਕ। ਅਜੇ ਤੱਕ ਇਹ ਛਪ ਕੇ ਨਹੀਂ ਆਈ, ਪਰ ਕਿਉਂਕਿ ਮਹਿਮਾ ਪ੍ਰਕਾਸ਼ ਦਾ ਲਿਖਾਰੀ ਜੋ ਹੈ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਖਾਨਦਾਨ ਵਿੱਚੋਂ ਹੈ, ਇਹ ਸਮਝ ਲਓ ਉਹਨਾਂ ਦਾ ਪੋਤੜਾ ਪੋਤਰਿਓਂ ਪੜਪੋਤਾ ਹੈ। ਉਸਨੇ ਫਿਰ ਜੋ 12 ਵਰ ਆਪ ਨੂੰ ਦਿੱਤੇ ਸਨ, ਉਹ ਫਿਰ ਉਸ ਵੇਲੇ ਗੁਰੂ ਅੰਗਦ ਮਹਾਰਾਜ ਦੇ ਮੂੰਹ 'ਚੋਂ ਨਿਕਲੇ। ਦੇਖ ਲਓ ਸੇਵਾ ਕਿਸ ਸਥਾਨ 'ਤੇ ਪਹੁੰਚਾਉਂਦੀ ਹੈ। ਆਪਨੇ ਵਰ ਦੇਣੇ ਸ਼ੁਰੂ ਕੀਤੇ, ਨਿਥਾਵਿਓ ਥਾਵਾਂ, ਨਿਮਾਨਿਓ ਮਾਨ, ਨਿਤਾਨਿਓ ਤਾਨ, ਨਿਓਟਿਓਂ ਕੀ ਓਟ, ਨਿਧਰਿਆਂ ਕੀ ਧਰ, ਨਿਆਸਰਿਆਂ ਕਾ ਆਸਰਾ, ਨਧੀਰਨ ਕੀ ਧੀਰ, ਪੀਰਾਂ ਕੇ ਪੀਰ, ਦਿਆਲ ਗਹੀ ਬੋੜ, ਜਗਤ ਬੰਦੀ ਛੋੜ, ਅਤੇ ਪੰਨਨ ਕੜਨ ਸਮਰੱਥ, ਜਗ ਜੀਵ ਕਾ ਜਿਸ ਹੱਥ। ਇਹ 12 ਵਰ ਸਨ ਜਿਹੜੇ ਆਪ ਨੇ ਦਿੱਤੇ। ਗੁਰੂ ਅੰਗਦ ਦੇਵ ਜੀ ਨੇ ਭਾਈ ਅਮਰਦਾਸ ਨੂੰ ਅਤੇ ਗੁਰੂ ਅਮਰਦਾਸ ਬਣਾ ਦਿੱਤਾ। ਇਹ ਹੈ ਸੇਵਾ ਦਾ ਇੱਕ ਵੱਡਾ ਫਲ ਜੋ ਇਤਿਹਾਸ ਅੰਦਰ ਹਮੇਸ਼ਾ ਉਜਾਗਰ ਰਹੇਗਾ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਸੇਵਕ ਨਹੀਂ ਕੋਈ ਗੁਰੂ ਅਮਰਦਾਸ ਜੈਸਾ, ਸੇਵਕ ਨਹੀਂ ਕੋਈ ਡਿੱਠਾ, ਬਾਕੀ ਤਾਂ ਸਾਰੇ ਉਹਨਾਂ ਦੇ ਚਰਨਾਂ ਨੂੰ ਛੋਹ ਕੇ ਸੇਵਾ ਨੂੰ ਪਾ ਰਹੇ ਹਨ, ਸੇਵਾ ਦਾ ਆਦਰਸ਼ ਪੇ ਸਿੱਖਦੇ ਹਨ। ਫਿਰ ਸਾਡੇ ਇਤਿਹਾਸ ਅੰਦਰ ਤੁਸੀਂ ਥਾਂ ਥਾਂ 'ਤੇ ਦੇਖੋਗੇ ਸੇਵਾ ਨੇ ਫਲ ਲੱਗਾ ਹੈ। ਜੇ ਨਵਾਬੀ ਮਿਲ ਲੱਗੀ ਹੈ ਨਵਾਬ ਕਪੂਰ ਸਿੰਘ ਜੀ ਨੂੰ, ਤਾਂ ਉਹ ਪੱਖਾਂ 'ਤੇ ਚੱਲਦੇ ਸਨ, ਸਾਰਿਆਂ ਅੱਗੇ ਨਵਾਬੀ ਰੱਖੀ ਗਈ ਹੈ, ਸਭ ਨੇ ਖਰਾਬੀ ਕਹਿ ਕੇ ਦੂਰ ਕਰ ਦਿੱਤੀ ਹੈ। ਪਰ ਇਹ ਪੁੱਛਿਆ ਗਿਆ ਸੰਗਤ ਕੋਲੋਂ, ਜਥੇਦਾਰ ਕੋਲੋਂ, ਜਥੇਦਾਰ ਸਾਡੇ ਅਕਾਲ ਤਖ਼ਤ ਦੇ ਉਸ ਲਈ ਦੀਵਾਨ ਦਰਬਾਰਾ ਸਿੰਘ ਸਨ। ਦੀਵਾਨ ਦਰਬਾਰਾ ਸਿੰਘ ਜੀ ਨੇ ਕਿਹਾ ਕਿ ਇਹ ਜਿਹੜੀ ਜਥੇਦਾਰੀ ਹੈ, ਹੁਣ ਤੁਸੀਂ ਉਸ ਨੂੰ ਦਿਓ ਜੋ ਪੱਖਾ ਚੱਲ ਰਿਹਾ ਹੈ। ਉਸ ਵੇਲੇ ਭਾਈ ਕਪੂਰ ਸਿੰਘ ਜੀ ਪੱਖਾ 'ਤੇ ਚੱਲਦੇ ਸਨ, ਉਹਨਾਂ ਨੂੰ ਨਵਾਬੀ ਮਿਲੀ। ਉਹਨਾਂ ਨੇ ਫਿਰ ਇੱਕੋ ਹੀ ਗੱਲ ਕਹੀ, ਨਵਾਬੀ ਤਾਂ ਮੈਨੂੰ ਦਿਓ, ਪਰ ਮੇਰੀਆਂ 5 ਸ਼ਰਤਾਂ ਨੇ, ਤਾਂ ਮੇਰੀ ਨਵਾਬੀ ਦਾ ਜੋ ਆਇਆ ਹੋਇਆ ਹੈ ਇੱਕ ਉਹਨਾਂ ਵੱਲੋਂ ਖਿਲਤ, ਤਾਂ ਮੈਨੂੰ ਦੇਣੀ। ਪਹਿਲਾਂ ਇਸ ਨਵਾਬੀ ਨੂੰ ਜਿਹੜੀ ਆਈ ਹੈ ਜ਼ਕਰੀਆ ਖਾਨ ਵੱਲੋਂ, ਸਰਦਾਰ ਸੁਵੇਖ ਸਿੰਘ ਲੈ ਕੇ ਆਇਆ ਹੈ, ਸੰਗਤ ਦੇ ਵਿੱਚੋਂ 5 ਪਿਆਰੇ ਚੁਣ ਕੇ ਉਹਨਾਂ ਦੇ ਜੋੜਿਆਂ ਨਾਲ ਛੁਹਾਓ, ਤਾਂ ਕਿ ਮੈਨੂੰ ਕਦੀ ਸੇਵਾ ਦਾ ਮਾਣ ਨਾ ਹੋ ਜਾਏ, ਮੈਨੂੰ ਖਿਆਲ ਰਹੇ ਮੈਂ ਤੁਹਾਡੇ ਜੋੜਿਆਂ ਤੋਂ ਪਾਈ ਹੈ ਇਹ ਨਵਾਬੀ। ਫਿਰ 5 ਪਿਆਰੇ ਚੁਣੇਗੇ, 5 ਦਾ ਨਾਂ ਹੀ ਲਿਖਿਆ ਹੈ, ਜਿਸ ਵਿੱਚ ਜੱਸਾ ਸਿੰਘ ਰਾਮਗੜੀਆ, ਜਿਸ ਵਿੱਚ ਸਰਦਾਰ ਰਾਮ ਸਿੰਘ, ਜਿਸ ਵਿੱਚ ਕਰਮ ਸਿੰਘ, ਜਿਸ ਵਿੱਚ ਵਿਨੋਦ ਸਿੰਘ, ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ। ਉਸ 'ਤੇ 5 ਦੇ ਜੋੜਿਆਂ ਨਾਲ ਛੁਹਾ ਕੇ ਇਸ ਨਵਾਬੀ ਨੂੰ ਆਪ ਦੇ ਸਿਰ 'ਤੇ ਰੱਖਿਆ ਗਿਆ। ਦੂਸਰੀ ਸ਼ਰਤ ਇਹ ਹੈ, ਮੇਰੇ ਕੋਲੋਂ ਘੋੜਿਆਂ ਦੀ ਲਿਧ ਚੁੱਕਣ ਦੀ ਸੇਵਾ ਨਾ ਖੋ ਲੈਣੀ। ਇਹ ਨਾ ਹੋਵੇ ਕਿ ਮੈਨੂੰ ਤੁਸੀਂ ਨਵਾਬੀ ਦੇਣ ਲੱਗੋ ਅਤੇ ਕੱਲ੍ਹ ਕੋਲ ਸੇਵਾ ਹੀ ਨਹੀਂ ਕਰਨੀ, ਜਿਵੇਂ ਆਮ ਤੌਰ 'ਤੇ ਹੋਇਆ, ਤੁਸੀਂ ਉਹਨੂੰ ਛੱਡ ਦਿਓ। ਇਹ ਨਹੀਂ ਜੇ ਮੈਂ ਛੱਡਣੀ, ਸੇਵਾ ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਤੀਸਰੀ ਮੇਰੀ ਸ਼ਰਤ ਹੈ, ਕਿਉਂਕਿ 3 ਲੱਖ ਰੁਪਏ ਦੀ ਜਗੀਰ ਹੈ, 22 ਪਿੰਡ ਹਨ, ਇਸ ਕਰਕੇ ਇਹਦੀ ਜਿਹੜੀ ਆਮਦਨ ਹੋਏਗੀ ਇਹ ਮੈਂ ਨਹੀਂ ਰੱਖਾਂਗਾ, ਸਾਰੀ ਦੀ ਸਾਰੀ ਗੋਲਕ 'ਚ ਪਾਈ ਜਾਏ। ਇਸ ਦਾ ਹਿਸਾਬ ਇਹ ਨੌਜਵਾਨ ਮੁੰਡਾ ਆਇਆ ਇੱਕ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਲੂੰ ਜਿਹਾ ਹੈ, 13-14 ਸਾਲ ਉਸ ਦੀ ਉਮਰ ਸੀ ਉਸ ਵੇਲੇ, ਇਹ ਹਿਸਾਬ ਰੱਖੇਗਾ, ਤਾਂ ਕਿ ਮੈਨੂੰ ਕਦੀ ਖਿਆਲ ਹੀ ਪੈਦਾ ਨਾ ਹੋ ਜਾਏ ਕਿ ਨਵਾਬੀ 'ਤੇ ਮੇਰਾ ਹੱਕ ਹੈ। ਅਤੇ ਚੌਥੀ ਗੱਲ ਇਹ ਹੈ, ਮੈਨੂੰ ਪਤਾ ਨਵਾਬੀ ਖੁਸ਼ ਜਾਣੀ ਹੈ, ਅੱਜ ਭੇਜੀਏ, ਜਿਸਨੇ ਭੇਜੀ ਉਹਨੇ ਵਾਪਸ ਵੀ ਲੈ ਜਾਣੀ ਹੈ। ਮੈਂ ਨਵਾਬੀ ਜ਼ਕਰੀਆ ਖਾਨ ਕੋਲੋਂ ਨਹੀਂ ਲਈ, ਮੈਂ ਨਵਾਬੀ ਤੁਹਾਡੇ ਜੋੜਿਆਂ ਵਿੱਚੋਂ ਲਈ ਹੈ। ਜੇ ਉਸਨੇ ਫੁਰਮਾਨ ਨਾਲ ਨਵਾਬੀ ਖੋ ਲਈ ਤਾਂ ਮੈਨੂੰ ਇਹ ਨਾ ਕਿਹਾ ਜੇ ਨਵਾਬੀ ਖੋ ਲਈ ਗਈ ਹੈ, ਮੈਨੂੰ ਫਿਰ ਵੀ ਨਵਾਬ ਕਪੂਰ ਸਿੰਘ ਕਹਿੰਦੇ ਰਿਹਾ ਜੇ। ਕੈਸੇ ਚੰਗੇ ਸਿੱਖ ਸਨ, ਕੈਸੇ ਸਿਆਣੇ ਸਿੱਖ ਸਨ, ਕੈਸੇ ਅੱਛੇ ਸਿੱਖ ਸਨ ਕਿ ਮੈਨੂੰ ਨਵਾਬ ਕਪੂਰ ਸਿੰਘ ਮੈਂ ਆਖੋ ਜੀ ਨਵਾਬੀ ਖੋ ਕੇ ਲੈ ਗਏ ਨੇ, ਮੈਂ ਤੁਹਾਡੇ ਜੋੜਿਆਂ ਵਿੱਚੋਂ ਲਈ ਹੈ। ਅਤੇ ਪੰਜਵੀਂ ਸ਼ਰਤ ਹੈ, ਇਸ ਸਾਰ ਸੁਬੇਕ ਸਿੰਘ ਨੂੰ ਕਹਿ ਦਿਓ, ਜਾ ਕੇ ਜ਼ਕਰੀਆ ਖਾਨ ਨੂੰ ਕਵੇ, ਨਵਾਬੀ ਤਾਂ ਲਵਾਂਗੇ, ਨਨਕਾਣਾ ਸਾਹਿਬ ਜਾਣ ਦੇ ਰਸਤੇ ਅੰਦਰ ਲਾਹੌਰ ਪੈਂਦਾ ਹੈ, ਜਿਸ ਵੇਲੇ ਦਰਸ਼ਨ ਕਰਨ ਜਾਂਦੇ ਹਾਂ ਇਹ ਹਮਲੇ ਕਰ ਦਿੰਦਾ ਹੈ, ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਖੁੱਲ ਹੋਵੇ। ਇਹ ਸੀ ਨਵਾਬ ਕਪੂਰ ਸਿੰਘ ਜੋ ਸੇਵਾ ਦਾ ਇੰਤਹਾ ਕਰਕੇ ਦੱਸ ਗਿਆ। ਅਤੇ ਬੁੱਢੇ ਹੋ ਗਏ ਨਵਾਬ ਕਪੂਰ ਸਿੰਘ ਜੀ, ਕਹਿਣ ਲੱਗੇ ਹੱਥ ਜੋੜ ਕੇ, ਮੰਗ ਕੇ ਲਈ ਸੀ ਤੁਹਾਡੇ ਕੋਲੋਂ ਸੇਵਾ ਕੋੜਿਆਂ ਦੀ ਲਿਖ ਚੁੱਕਣ ਦੀ, ਹੁਣ ਬਿਰਧ ਹੋ ਗਿਆ ਹਾਂ, ਉੜ ਕੇ ਨਹੀਂ ਸੇਵਾ ਹੁੰਦੀ, ਸੇਵਾ ਮੈਂ ਛੱਡਣੀ ਨਹੀਂ ਹੈ, ਇਸ ਲਈ ਮੈਨੂੰ ਇਜਾਜ਼ਤ ਦਿਓ ਕਿ ਮੈਂ ਖਾਲਸਾ ਜੀਓ ਦੇ ਕਛਹਿਰੇ ਸੀ ਕੇ ਵੰਡਿਆ ਕਰਾਂ, ਤਾਂ ਕਿ ਮੈਨੂੰ ਯਾਦ ਰਹੇ ਕਿ ਸੇਵਾ ਵਿੱਚ ਹੀ ਸਭ ਕੁਛ ਹੈ। ਇਹ ਫਿਰ ਸਾਰਾ ਇਤਿਹਾਸ ਭਰਿਆ ਹੋਇਆ ਹੈ ਕਿ ਕਿਸ ਕਿਸ ਸਿੱਖ ਨੇ ਸੇਵਾ ਵਿੱਚੋਂ ਦਾਨ ਪਾਇਆ ਹੈ। ਇਹ ਰਣਜੀਤ ਸਿੰਘ ਕਹਿੰਦੇ ਹੋ ਨਾ, ਮਹਾਰਾਜਾ ਲਿਖਣ ਵਾਲਾ ਜੋ ਮਰਜ਼ੀ ਲਿਖੇ, ਸ਼ਰਾਰਤੀ ਲੋਕ ਜੋ ਮਰਜ਼ੀ ਲਿਖਣ, ਅੰਗਰੇਜ਼ ਜੋ ਮਰਜ਼ੀ ਸਾਡੇ ਅੰਦਰ ਗਲਤ ਪ੍ਰਚਾਰ ਕਰਨ, ਪਰ ਇਸ ਵੇਲੇ ਖੁਸ਼ਾਮਦੀ ਧਿਆਨ ਸਿੰਘ ਨੇ ਕਿਹਾ ਸੀ ਨਾ ਕਿ ਤੁਸੀਂ ਤਖ਼ਤ 'ਤੇ ਨਹੀਂ ਬੈਠਦੇ, ਤੁਸੀਂ ਸਿੱਕਾ ਨਹੀਂ ਚਲਾਇਆ, ਖੁਸ਼ਾਮਦੀ ਇੱਕ ਕਰਦੇ ਹੁੰਦੇ ਨੇ, ਤੁਸੀਂ ਸਿੱਕਾ ਨਹੀਂ ਚਲਾਇਆ, ਤੁਸੀਂ ਤਖ਼ਤ 'ਤੇ ਨਹੀਂ ਬੈਠੇ, ਤੁਸੀਂ ਇਹ ਕਮਰਕਸਾ 'ਤੇ ਉਤਾਰ ਦਿਓ ਜਿਹੜਾ ਤੁਸਾਂ ਪਾਇਆ ਹੋਇਆ ਹੈ। ਅਤੇ ਕਹਿਣ ਲੱਗੇ ਉਹ ਤਾਂ ਹੰਸਿਆਂ, ਇਹ ਰਾਜ ਕੋਈ ਮੇਰਾ ਹੈ, ਇਹ ਤਾਂ ਗੁਰੂ ਗੋਬਿੰਦ ਸਿੰਘ ਦਾ ਰਾਜ ਹੈ, ਉਹਦੇ ਚਰਨਾਂ ਤੋਂ ਪਾਇਆ ਹੈ, ਮੈਂ ਉਸਦਾ ਸੇਵਾਦਾਰ ਹਾਂ, ਮੈਂ ਕਮਰਕਸਾ ਉਤਾਰਨਾ ਨਹੀਂ ਹੈ, ਸਾਰੀ ਉਮਰ ਕੁਰਸੀ 'ਤੇ ਹੀ ਬੈਠਾ ਰਿਹਾ ਜਾਂ ਜ਼ਮੀਨ 'ਤੇ ਵਿਛਾ ਕੇ ਕਾਲੀਨ ਬੈਠਦਾ ਰਿਹਾ, ਸਾਰਿਆਂ ਸੰਗਤ 'ਚ ਬੈਠਦਾ ਰਿਹਾ, ਸਾਰੀ ਜ਼ਿੰਦਗੀ ਉਹ ਤਖ਼ਤ 'ਤੇ ਨਹੀਂ ਬੈਠਾ, ਕਮਰਕਸਾ ਨਹੀਂ ਉਤਾਰਿਆ, ਜਦ ਤੱਕ ਜ਼ਿੰਦਾ ਰਿਹਾ ਹੈ। ਆਖਰੀ ਸਾਲ ਵੀ ਰਣਜੀਤ ਸਿੰਘ ਕੇਸ਼ਗੜ੍ਹ ਦੀ ਧਰਤੀ 'ਤੇ ਜਾ ਕੇ ਜਿੱਥੇ ਖਾਲਸਾ ਸਾਜਿਆ ਹੈ ਉੱਥੇ ਖੜ੍ਹੇ ਹੋ ਕੇ ਹੱਥ ਜੋੜ ਕੇ ਆਂਸੂ ਵਹਾ ਕੇ ਕਹਿੰਦਾ ਸੀ, ਇਸ ਨਾਚੀਜ਼ ਨੇ ਤੇਰੇ ਕੋਲੋਂ ਪਾਈ ਹੈ, ਕਿਸੇ ਹੋਰ ਕੋਲੋਂ ਨਹੀਂ ਪਾਈ, ਤਾਂ 40-40 ਸਾਲ ਰਾਜ ਚੱਲੇ ਹਨ, ਜੇ ਨਿਮਰਤਾ ਅੰਦਰ ਰਹੀ ਹੈ, ਕਮਰਕਸਾ ਨਹੀਂ ਸੂ ਉਤਾਰਿਆ। ਅਤੇ ਕਿਸੇ ਨੇ ਆਖਣਾ ਨਾ ਕਿ ਮੇਰਾ ਨਾਂ ਤੇਰਾ ਰਣਜੀਤ ਸਿੰਘ ਹੈ, ਕਹਿਣ ਲੱਗੇ ਮੈਨੂੰ ਕਦੀ ਰਣਜੀਤ ਸਿੰਘ ਨਾ ਕਿਹਾ ਕਰੋ, ਜੇ ਬੜਾ ਚਾਅ ਆਵੇ ਨਾ ਤੁਹਾਨੂੰ ਆਖ ਦਿਆ ਕਰੋ, ਮੈਂ ਤਾਂ ਰਣਜੀਤ ਨਗਾਰਾ ਹਾਂ, ਮੈਂ ਕਲਗੀਧਰ ਦੀ ਆਵਾਜ਼ ਉੱਚੀ ਲੋਕਾਂ ਤੱਕ ਪਹੁੰਚਾ ਰਿਹਾ, ਇਹ ਹੈ ਸਾਡੇ ਘਰ ਅੰਦਰ ਸੇਵਾ, ਉਹ ਮੁਰਦਾ ਹੈ ਜਿਸ ਨੇ ਹੱਥੀਂ ਸੇਵਾ ਨਹੀਂ ਕੀਤੀ। ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਸਾਡੇ ਸਿੱਖਾਂ ਦੀ ਕਿਰਤ ਦੇਖ ਕੇ, ਸੇਵਾ ਦੇਖ ਕੇ, ਦਰਬਾਰ ਸਾਹਿਬ ਦੇਖ ਕੇ, ਸਫਾਈ ਦੇਖ ਕੇ, ਲੰਗਰ ਦੇ ਭਾਂਡੇ ਮਾਂਜਦੇ ਦੇਖ ਕੇ, ਕਿਸੇ ਨੂੰ ਸੰਕੋਚ ਨਾ ਕਰਦਿਆਂ ਦੇਖ ਕੇ ਇੱਕ ਕਿਤਾਬ ਲਿਖੀ ਹੈ, ਕਿਤਾਬ ਦਾ ਨਾਂ ਹੈ ਫਿਲਾਸਫੀ ਆਫ ਡਲਟੀ ਹੈਂਡਸ, ਜਿਸ ਦੇ ਹੱਥ ਲਿਬੜੇ ਹੋਏ ਹਨ ਸਭ ਤੋਂ ਪਾਵਨ ਉਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਦਰਸ਼ਨ ਕੋ